ਤੁਸੀਂ ਹੋ SBS ਪੰਜਾਬੀ ਦੇ ਨਾਲ।
ਅੱਜ ਦੀਆਂ ਮੁੱਖ ਖਬਰਾਂ ਵਿੱਚ, ਆਉਣ ਵਾਲੇ ਹਫ਼ਤਿਆਂ ਵਿੱਚ ਆ ਰਹੀ ਫਾਈਜ਼ਰ ਟੀਕੇ ਦੀ ਪਹਿਲੀ ਖੁਰਾਕ ਦੇ ਨਾਲ ਆਸਟ੍ਰੇਲੀਆ ਦਾ ਕੋਵਿਡ 19 ਟੀਕਾ ਰੋਲ ਆਊਟ ਦੇ ਆਪਣੇ ਨਿਰਧਾਰਿਤ ਟਰੈਕ 'ਤੇ। ਫੈਡਰਲ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਉਹ ਰਾਜਾਂ ਅਤੇ ਪ੍ਰਦੇਸ਼ਾਂ ਦੇ ਹੋਟਲ ਕੁਆਰੰਟੀਨ ਪ੍ਰੋਗਰਾਮਾਂ ਦੀ ਸਮੀਖਿਆ ਕਰ ਰਹੇ ਹਨ। ਅਤੇ ਖੇਡਾਂ ਵਿੱਚ, ਕੋਲਿੰਗਵੁੱਡ ਦੇ ਪ੍ਰਧਾਨ ਐਡੀ ਮੈਕੁਆਇਰ ਨੇ ਕਲੱਬ ਵਿੱਚ ਸਿਸਟਮਗਤ ਨਸਲਵਾਦ ਬਾਰੇ ਇੱਕ ਰਿਪੋਰਟ ਜਾਰੀ ਹੋਣ ਤੋਂ ਬਾਅਦ ਦਿੱਤਾ ਅਸਤੀਫਾ। SBS ਪੰਜਾਬੀ ਤੋਂ ਮੈਂ ਹਾਂ ਪਾਰਸ ਨਾਗਪਾਲ, ਅਤੇ ਹੁਣ ਸੁਣੋ ਖਬਰਾਂ ਤਫਸੀਲ ਦੇ ਨਾਲ। ਫੈਡਰਲ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਫਰਵਰੀ ਦੇ ਅੰਤ ਤੱਕ ਆਸਟ੍ਰੇਲੀਆ ਦਾ ਕੋਵਿਡ 19 ਟੀਕਾ ਰੋਲ ਆਊਟ ਆਪਣੇ ਨਿਰਧਾਰਿਤ ਟਰੈਕ 'ਤੇ ਚੱਲ ਰਿਹਾ ਏ। ਫਾਈਜ਼ਰ ਟੀਕੇ ਦੀ ਪਹਿਲੀ ਖੁਰਾਕ ਆਉਣ ਵਾਲੇ ਹਫ਼ਤਿਆਂ ਵਿੱਚ ਆਸਟ੍ਰੇਲੀਆ ਵਿੱਚ ਪਹੁੰਚ ਜਾਵੇਗੀ। ਯੋਜਨਾ ਇਹ ਹੈ ਕਿ ਆਸਟ੍ਰੇਲੀਆ ਨੂੰ ਹਫ਼ਤਾਵਾਰੀ ਸਪੁਰਦਗੀ ਵਿੱਚ ਇਸ ਸਾਲ ਦੇ ਅੰਤ ਤੋਂ ਪਹਿਲਾਂ ਫਾਈਜ਼ਰ ਟੀਕੇ ਦੇ 20 ਮਿਲੀਅਨ ਖੁਰਾਕਾਂ ਦੀ ਪ੍ਰਾਪਤੀ ਹੋਵੇਗੀ। ਚੀਫ ਮੈਡੀਕਲ ਆਫਿਸਰ ਪ੍ਰੋਫੈਸਰ ਪੌਲ ਕੈਲੀ ਦਾ ਕਹਿਣਾ ਹੈ ਕਿ ਇਸ ਸੂਚੀ ਦਾ ਉਦੇਸ਼ ਟੀਕੇ ਦੀ ਬਰਬਾਦੀ ਤੋਂ ਬਚਣਾ ਹੈ।
We don't want a lot of vaccines sitting around in warehouses, so we'll be looking to roll out particularly for those most priority populations that people all know about now as soon as we can. But then on the third week, we'll be going back to those same people to give them their second dose. Particularly with the Pfizer, that's really important, that three-week interval.
ਸ਼੍ਰੀ ਕੈਲੀ ਨੇ ਇਹ ਵੀ ਕਿਹਾ ਕਿ ਐਸਟ੍ਰਾਜ਼ੇਨੇਕਾ ਟੀਕੇ ਲਈ TGA ਤੋਂ ਪ੍ਰਵਾਨਗੀ ਲੈਣ ਦੀ ਪ੍ਰਕਿਰਿਆ ਚੱਲ ਰਹੀ ਹੈ।
That is continuing to progress through the approvals process with the TGA. This is a very good vaccine. It's very safe. And once it goes through those processes of safety, quality and efficacy, we will be able to then to look to roll out that vaccine as well, subject of course always to the TGA advice.
ਆਸਟ੍ਰੇਲੀਅਨ ਸਿਹਤ ਸੁਰੱਖਿਆ ਪ੍ਰਿੰਸੀਪਲ ਕਮੇਟੀ ਰਾਜਾਂ ਅਤੇ ਪ੍ਰਦੇਸ਼ਾਂ ਦੇ ਹੋਟਲ ਕੁਆਰੰਟੀਨ ਪ੍ਰੋਗਰਾਮਾਂ ਦੀ ਸਮੀਖਿਆ ਕਰ ਰਹੀ ਹੈ। ਇਸ ਨੇ ਨਿਊ ਸਾਊਥ ਵੇਲਸ, ਵਿਕਟੋਰੀਆ ਅਤੇ ਪੱਛਮੀ ਆਸਟ੍ਰੇਲੀਆ ਦੇ ਹੋਟਲ ਵਿੱਚ ਕੋਵਿਡ 19 ਪ੍ਰਸਾਰਣ ਦੇ ਮੱਦੇਨਜ਼ਰ ਪਹਿਲਾਂ ਹੀ ਵਾਪਸ ਆਉਣ ਵਾਲੇ ਮੁਸਾਫਰਾਂ ਲਈ ਉੱਨਤ ਆਵਾਜਾਈ ਦੇ ਤਰੀਕੇ ਅਤੇ ਪ੍ਰੀ ਫਲਾਈਟ ਟੈਸਟਿੰਗ ਲਾਗੂ ਕੀਤੀ ਹੈ। ਅਧਿਕਾਰੀ 2 ਹਫ਼ਤਿਆਂ ਦੀ ਮਿਆਦ ਦੇ ਸਮੇਂ ਵਿੱਚ ਤਬਦੀਲੀਆਂ ਕਰਨ ਬਾਰੇ ਵਿਚਾਰ ਨਹੀਂ ਕਰ ਰਹੇ, ਪਰ ਮੌਜੂਦਾ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਨਵੇਂ ਉਪਾਵਾਂ ਨੂੰ ਉਤਸ਼ਾਹਿਤ ਕਰ ਰਹੇ ਨੇ। ਵਿਕਟੋਰੀਅਨ ਸਰਕਾਰ 16ਵੇਂ ਦਿਨ ਲਾਜ਼ਮੀ ਕੋਵਿਡ 19 ਟੈਸਟਾਂ ਦੀ ਸ਼ੁਰੂਆਤ ਕਰ ਰਹੀ ਹੈ, ਜੋ ਕਿ 14 ਦਿਨਾਂ ਦੇ ਹੋਟਲ ਕੁਆਰੰਟੀਨ ਦੀ ਮਿਆਦ ਤੋਂ ਬਾਅਦ 48 ਘੰਟਿਆਂ ਦੇ ਬਾਅਦ ਕੀਤਾ ਜਾਵੇਗਾ। ਇਹ ਨਵੇਂ ਉਪਾਅ ਮੈਲਬਰਨ ਦੇ ਇੱਕ ਕੁਆਰੰਟੀਨ ਹੋਟਲ ਦੇ ਕਰਮਚਾਰੀ ਦੇ ਕੋਰੋਨਾਵਾਇਰਸ ਦੇ UK ਵਾਲੇ ਰੂਪ ਨਾਲ ਪ੍ਰਭਾਵਿਤ ਹੋਣ ਤੋਂ ਬਾਅਦ ਲਾਗੂ ਕੀਤੇ ਗਏ ਹਨ। ਪ੍ਰੀਮੀਅਰ ਡੈਨੀਅਲ ਐਂਡਰਿਊਸ ਦਾ ਕਹਿਣਾ ਹੈ ਕਿ ਸਿਸਟਮ ਵਿੱਚ ਕਈ ਤਰ੍ਹਾਂ ਦੇ ਬਦਲਾਅ ਲਾਗੂ ਕੀਤੇ ਜਾ ਰਹੇ ਨੇ।
We've had engineering reviews of all the air conditioning systems in all the hotels that we use. We've ripped out the air conditioning in a number of these places and put new systems in. We've changed the way air flows. We rip up the carpet in all the common areas. No one else does this. There's 50 other points where we do things differently, sometimes significantly differently, sometimes it's a smaller thing. But when you add all that together, it's a very risk-averse model, and I can't rule out further changes.
ਇਸੇ ਦੌਰਾਨ ਰਾਜ ਦੇ ਹੋਟਲ ਕੁਆਰੰਟੀਨ ਸਿਸਟਮ ਵਿੱਚ ਵਾਪਸ ਪਰਤੇ ਇੱਕ ਯਾਤਰੀ ਨੂੰ ਤੀਬਰ ਦੇਖਭਾਲ ਵਿੱਚ ਭੇਜ ਦਿੱਤਾ ਗਿਆ ਹੈ। ਆਸਟ੍ਰੇਲੀਆ ਵਿੱਚ ਹੁਣ ਦੇਸ਼ ਭਰ ਵਿੱਚ ਕੋਰੋਨਾਵਾਇਰਸ ਦੇ 50 ਤੋਂ ਘੱਟ ਸਰਗਰਮ ਮਾਮਲੇ ਬਾਕੀ ਹਨ। ਨਿਊ ਸਾਊਥ ਵੇਲਸ ਦੇ ਰੈਗੂਲੇਟਰ ਨੇ ਸਿਡਨੀ ਦੇ ਦੂਸਰੇ ਕਸੀਨੋ ਲਾਇਸੈਂਸ ਦੇ ਭਵਿੱਖ ਬਾਰੇ ਇੱਕ ਰਿਪੋਰਟ ਜਾਰੀ ਕੀਤੀ ਹੈ, ਜਿਸ ਨੂੰ ਕਿ ਕਰਾਊਨ ਰਿਜ਼ੋਰਟਸ ਦੀ ਸਹਾਇਕ ਕੰਪਨੀ ਕਰਾਊਨ ਸਿਡਨੀ ਗੇਮਿੰਗ ਦੁਆਰਾ ਰੱਖਿਆ ਗਿਆ ਸੀ। ਰਾਜ ਦੀ ਸੰਸਦ ਵਿੱਚ ਪੇਸ਼ ਕੀਤੀ ਗਈ ਇਸ ਰਿਪੋਰਟ ਵਿੱਚ ਇਹ ਸਿੱਟਾ ਕੱਢਿਆ ਗਿਆ ਕਿ ਕਰਾਊਨ ਸਿਡਨੀ ਕਸੀਨੋ ਲਾਇਸੈਂਸ ਰੱਖਣ ਲਈ ਢੁੱਕਵਾਂ ਅਦਾਰਾ ਨਹੀਂ ਹੈ। ਇਹ ਰਿਪੋਰਟ ਸੁਪਰੀਮ ਕੋਰਟ ਦੀ ਜੱਜ ਪੈਟਰੀਸ਼ੀਆ ਬਰਜਿਨ ਦੀ ਅਗਵਾਈ ਵਾਲੀ 18 ਮਹੀਨਿਆਂ ਦੀ ਲੰਬੀ ਪੜਤਾਲ ਤੋਂ ਬਾਅਦ ਸਾਹਮਣੇ ਆਈ ਹੈ, ਜਿਸ ਵਿੱਚ ਉਨ੍ਹਾਂ ਨੇ ਪਾਇਆ ਕਿ ਕਰਾਊਨ ਦੇ ਸਹਾਇਕ ਧੰਦਿਆਂ ਨੂੰ ਪੈਸੇ ਦੀ ਕਮੀ ਲਈ ਵਰਤਿਆ ਜਾਂਦਾ ਸੀ ਅਤੇ ਇਸ ਕੰਪਨੀ ਨੇ ਘੱਟੋ ਘੱਟ 5 ਸਾਲਾਂ ਲਈ ਮਨੀ ਲਾਂਡਰਿੰਗ ਦੀ ਸਹੂਲਤ ਦਿੱਤੀ ਸੀ। ਨਿਊ ਸਾਊਥ ਵੇਲਸ ਦੀ ਸੁਤੰਤਰ ਲੀਕਰ ਅਤੇ ਗੇਮਿੰਗ ਅਥਾਰਟੀ, ਜਿਸ ਨੇ ਅਗਸਤ 2019 ਵਿੱਚ ਜਾਂਚ ਸ਼ੁਰੂ ਕੀਤੀ ਸੀ, ਹੁਣ ਸਭ ਤੋਂ ਢੁੱਕਵੀਂ ਕਾਰਵਾਈ ਨੂੰ ਨਿਰਧਾਰਤ ਕਰਨ ਤੋਂ ਪਹਿਲਾਂ ਰਿਪੋਰਟ 'ਤੇ ਵਿਚਾਰ ਕਰੇਗੀ। ਹਾਲਾਂਕਿ ਆਸਟ੍ਰੇਲੀਆ ਮਿਆਂਮਾਰ ਦੇ ਨਾਲ ਆਪਣੇ ਸੈਨਿਕ ਸੰਬੰਧਾਂ ਨੂੰ ਸਮੀਖਿਆ ਕਰ ਰਿਹਾ ਹੈ, ਪਰ ਨਿਊਜ਼ੀਲੈਂਡ ਨੇ ਦੇਸ਼ ਦੇ ਨਾਲ ਆਪਣੇ ਸਾਰੇ ਉੱਚ ਪੱਧਰੀ ਸੰਪਰਕਾਂ ਨੂੰ ਮੁਅੱਤਲ ਕਰ ਦਿੱਤਾ ਹੈ। ਨਿਊਜ਼ੀਲੈਂਡ ਵੀ ਪਿਛਲੇ ਹਫ਼ਤੇ ਹੋਏ ਤਖ਼ਤਾ ਪਲਟ ਤੋਂ ਬਾਅਦ ਆਪਣੇ ਸੈਨਿਕ ਨੇਤਾਵਾਂ ਉੱਤੇ ਯਾਤਰਾ ਪਾਬੰਦੀ ਲਗਾ ਰਿਹਾ ਹੈ। ਪ੍ਰਧਾਨ ਮੰਤਰੀ ਜਸਿੰਡਾ ਆਰਡਨ ਦਾ ਕਹਿਣਾ ਹੈ ਕਿ ਉਹ ਇਹ ਯਕੀਨੀ ਬਣਾਉਣਗੇ ਕਿ ਉਹਨਾਂ ਦੇ ਸਹਾਇਤਾ ਪ੍ਰੋਗਰਾਮਾਂ ਵਿੱਚ ਉਹ ਪ੍ਰੋਜੈਕਟ ਸ਼ਾਮਲ ਨਾ ਹੋਣ ਜੋ ਕਿ ਫੌਜੀ ਸਰਕਾਰ ਨਾਲ ਪ੍ਰਦਾਨ ਕੀਤੇ ਜਾਣ ਜਾਂ ਫਿਰ ਉਹਨਾਂ ਨੂੰ ਲਾਭ ਪਹੁੰਚਾਉਂਦੇ ਹੋਣ। ਸੰਯੁਕਤ ਰਾਸ਼ਟਰ ਨੇ ਸੀਰੀਆ ਦੇ ਸ਼ਰਨਾਰਥੀ ਕੈਂਪਾਂ ਵਿੱਚ ਨਜ਼ਰਬੰਦ ਵਿਦੇਸ਼ਾਂ ਤੋਂ ਆਈਆਂ ਲਗਭਗ 10,000 ਔਰਤਾਂ ਅਤੇ ਬੱਚਿਆਂ ਨੂੰ ਵਾਪਸ ਭੇਜਣ ਵਿੱਚ ਅਸਫਲ ਰਹਿਣ 'ਤੇ ਆਸਟ੍ਰੇਲੀਆ ਸਮੇਤ 57 ਦੇਸ਼ਾਂ ਦੀ ਆਲੋਚਨਾ ਕੀਤੀ ਹੈ। ਉਸਨੇ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਨਾਗਰਿਕਾਂ ਨੂੰ ਘਰ ਵਾਪਸ ਲਿਆਉਣ ਅਤੇ ਸੰਭਾਵਿਤ ਤੌਰ 'ਤੇ ਯੁੱਧ ਅਪਰਾਧਾਂ ਲਈ ਦੋਸ਼ੀਆਂ ਉੱਤੇ ਮੁਕੱਦਮਾ ਚਲਾਉਣ। ਆਸਟ੍ਰੇਲੀਆ ਨਾਲ ਜੁੜੀਆਂ 67 ਔਰਤਾਂ ਅਤੇ ਬੱਚੇ ਭੀੜ ਭੜੱਕੇ ਵਾਲੇ ਕੈਂਪਾਂ ਵਿੱਚ ਫਸੇ ਹੋਏ ਨੇ। ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਦੀ ਪ੍ਰਤੀਨਿਧੀ ਫਿਨੋਲਾ ਨਿਓਲਿਨ ਦਾ ਕਹਿਣਾ ਹੈ ਕਿ ਸਾਰੇ 57 ਦੇਸ਼ ਹੁਣ ਸ਼ਰਮ ਦੀ ਸੂਚੀ ਵਿੱਚ ਹਨ।
The states who are not bringing large numbers of their nationals home, or states who literally have a handful of nationals on this list, those states are on a list of shame because they can do better.
ਡੋਨਲਡ ਟਰੰਪ ਦੇ ਦੂਜੇ ਮੁਕੱਦਮੇ ਦੀ ਸ਼ੁਰੂਆਤ ਤੋਂ ਪਹਿਲਾਂ ਉਹਨਾਂ ਦੇ ਵਕੀਲਾਂ ਨੇ ਡੈਮੋਕ੍ਰੇਟਸ ਉੱਤੇ ਅਮਰੀਕੀ ਰਾਜਧਾਨੀ ਵਿੱਚ ਜਨਵਰੀ ਦੇ ਘਾਤਕ ਦੰਗਿਆਂ ਦੇ ਸਦਮੇ ਦਾ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਹੈ। ਸਾਬਕਾ ਅਮਰੀਕੀ ਰਾਸ਼ਟਰਪਤੀ ਨੂੰ ਕਾਂਗਰਸ ਦੇ ਚੋਣਾਂ ਵਿੱਚ ਧੋਖਾਧੜੀ ਦੇ ਝੂਠੇ ਦਾਅਵਿਆਂ ਤੋਂ ਬਾਅਦ ਜਾਣਬੁੱਝ ਕੇ ਬਗਾਵਤ ਨੂੰ ਭੜਕਾਉਣ ਦੇ ਇੱਕ ਦੋਸ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਦੀ ਕਾਨੂੰਨੀ ਟੀਮ ਨੇ ਕੱਲ੍ਹ 10 ਫਰਵਰੀ ਨੂੰ ਸੁਣਵਾਈ ਦੀ ਕਾਰਵਾਈ ਨੂੰ ਇੱਕ ਰਾਜਨੀਤਿਕ ਥੀਏਟਰ ਦੱਸਿਆ ਅਤੇ ਦਲੀਲ ਦਿੱਤੀ ਕਿ ਸ਼੍ਰੀ ਟਰੰਪ ਨੇ ਆਪਣੇ ਪਹਿਲੇ ਸੋਧ ਅਧਿਕਾਰਾਂ ਦੀ ਵਰਤੋਂ ਕੀਤੀ ਸੀ। ਸੈਨੇਟ ਦੇ ਬਹੁਗਿਣਤੀ ਨੇਤਾ ਚੌਕ ਸ਼ਮਰ ਦਾ ਕਹਿਣਾ ਹੈ ਕਿ ਇਹ ਇੱਕ ਇਤਿਹਾਸਕ ਸੁਣਵਾਈ ਨਿਰਪੱਖ ਹੋਵੇਗੀ।
All parties have agreed to a structure that will ensure a fair and honest Senate impeachment trial of the former president. Each side will have ample time to make their arguments.
ਇਸੇ ਦੌਰਾਨ ਜੋਰਜੀਆ ਦੇ ਰਾਜ ਦੇ ਸੈਕਟਰੀ ਨੇ 2020 ਦੇ ਚੋਣ ਨਤੀਜਿਆਂ ਨੂੰ ਪਲਟਣ ਦੀਆਂ ਸ਼੍ਰੀ ਟਰੰਪ ਦੀਆਂ ਕੋਸ਼ਿਸ਼ਾਂ ਲਈ ਜਾਂਚ ਦੀ ਸ਼ੁਰੂਆਤ ਕੀਤੀ ਹੈ। ਅਤੇ ਹੁਣ ਵੇਲਾ ਹੈ ਖੇਡ ਸਮਾਚਾਰ ਦਾ। AFL ਵਿੱਚ ਐਡੀ ਮੈਕੁਆਇਰ ਨੇ ਕੋਲਿੰਗਵੁੱਡ ਦੇ ਪ੍ਰਧਾਨ ਦਾ ਅਹੁਦਾ ਛੱਡ ਦਿੱਤਾ ਹੈ। ਉਹਨਾਂ ਦਾ ਅਸਤੀਫਾ ਕਲੱਬ ਵਿੱਚ ਸਿਸਟਮਗਤ ਨਸਲਵਾਦ ਬਾਰੇ ਹਾਲ ਹੀ ਵਿੱਚ ਜਾਰੀ ਕੀਤੀ ਗਈ ਇੱਕ ਰਿਪੋਰਟ ਤੋਂ ਬਾਅਦ ਆਇਆ ਹੈ।
I try my best and I don't always get it right, but I don't stop trying. But today, effective immediately, I step down from the presidency of the Collingwood Football Club. Collingwood is and will continue to be a wonderful club, but this should not stop us from striving to do better.
ਇਹ ਸਮੀਖਿਆ ਸਾਬਕਾ ਡਿਫੈਂਡਰ ਹੈਰੀਟੀਅਰ ਲੂੰਬਾ ਦੁਆਰਾ ਕਲੱਬ ਲਈ ਖੇਡਣ ਵੇਲੇ ਉਸਦੇ ਇਲਾਜ ਬਾਰੇ ਜਨਤਕ ਹੋਣ ਤੋਂ ਬਾਅਦ ਕੀਤੀ ਗਈ ਹੈ। ਆਸਟ੍ਰੇਲੀਅਨ ਓਪਨ ਵਿੱਚ ਕ੍ਰਿਸ ਓਕੋਨਲ ਵਿਸ਼ਵ ਦੇ 37 ਨੰਬਰ ਦੇ ਜੈਨ ਲੈਨਰਡ ਸਟ੍ਰਫ ਨੂੰ ਸਿੱਧੇ ਸੈੱਟਾਂ ਵਿੱਚ ਹਰਾਉਣ ਤੋਂ ਬਾਅਦ ਆਸਟ੍ਰੇਲੀਅਨ ਓਪਨ ਦੇ ਦੂਜੇ ਗੇੜ ਵਿੱਚ ਪ੍ਰਵੇਸ਼ ਕਰਨ ਵਾਲਾ 6ਵਾਂ ਆਸਟ੍ਰੇਲੀਅਨ ਖਿਡਾਰੀ ਬਣ ਗਿਆ ਹੈ। ਵਿਕਟੋਰੀਆ ਐਜ਼ਰੇਂਕਾ ਨੂੰ ਔਰਤਾਂ ਦੇ ਡਰਾਅ ਦੇ ਪਹਿਲੇ ਗੇੜ ਵਿੱਚ ਡੈਬਿਊਡੈਂਟ ਜੈਸਿਕਾ ਪੈਗੋਲਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਗ੍ਰੈਂਡ ਸਲੈਮ ਦੀ ਲੀਡਅਪ ਵਿੱਚ ਕੋਵਿਡ-19 ਨਾਲ ਪ੍ਰਭਾਵਿਤ ਹੋਣ ਵਾਲੀ ਇਕਲੌਤੀ ਆਸਟ੍ਰੇਲੀਅਨ ਓਪਨ ਖਿਡਾਰੀ ਪੌਲਾ ਬੈਡੋਸਾ ਨੂੰ ਰੂਸ ਦੇ ਕੁਆਲੀਫਾਇਰ ਲਿਊਡਮਿਲਾ ਸੈਮਸੋਨੋਵਾ ਤੋਂ 3 ਸੈੱਟਾਂ ਦੀ ਰੋਮਾਂਚਕ ਹਾਰ ਤੋਂ ਬਾਅਦ ਪਹਿਲੇ ਗੇੜ ਵਿੱਚ ਬਾਹਰ ਕਰ ਦਿੱਤਾ ਗਿਆ। ਅਮਰੀਕਨ ਸੋਫੀਆ ਕੈਨਿਨ ਨੇ ਮੰਨਿਆ ਕਿ ਜੇ ਉਹ 5 ਸਾਲਾਂ ਵਿੱਚ ਸ਼ਾਨਦਾਰ ਸਲੈਮ ਖਿਤਾਬ ਨੂੰ ਸਫਲਤਾਪੂਰਵਕ ਬਚਾਅ ਕਰਨ ਵਾਲੀ ਪਹਿਲੀ ਔਰਤ ਬਣਦੀ ਹੈ ਤਾਂ ਉਸ ਨੂੰ ਆਪਣੀਆਂ ਭਾਵਨਾਵਾਂ 'ਤੇ ਕਾਬੂ ਕਰਨਾ ਪਵੇਗਾ। ਉਸਦਾ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਅਤੇ ਸਥਾਨਕ ਵਾਈਲਡ ਕਾਰਡ ਐਂਟਰੀ ਮੈਡੀਸਨ ਇੰਗਲਿਸ਼ ਉੱਤੇ ਆਪਣੀ ਜਿੱਤ ਦੇ ਦੌਰਾਨ ਉਹ ਕਈ ਵਾਰ ਭਾਵੁਕ ਹੋ ਗਈ ਸੀ।
Obviously some nerves coming in. Yeah, it's obviously nice to get the win and you know, I obviously love the court. I have great memories, so it was a little bit emotional, but try to handle my emotions. Yeah, it was quite hard on myself today and you know, quite annoyed. You know, obviously first match at a slam is never easy and she's playing a defending champion, so of course it's you know, she's more loose.
ਅੱਜ ਦੀ ਮੁਦਰਾ ਬਦਲ ਦਰ ਦੇ ਅਨੁਸਾਰ ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਅਮਰੀਕਾ ਵਿੱਚ 77 ਸੈਂਟ, ਭਾਰਤ ਵਿੱਚ 56 ਰੁਪਏ 26 ਪੈਸੇ ਅਤੇ ਪਾਕਿਸਤਾਨ ਵਿੱਚ 123 ਰੁਪਏ 52 ਪੈਸੇ ਅੰਕਿਤ ਕੀਤੀ ਗਈ ਹੈ। ਅਤੇ ਹੁਣ ਵੇਲਾ ਹੈ ਕੱਲ੍ਹ ਦੇ ਮੌਸਮ ਦੇ ਵੇਰਵੇ ਦਾ। ਕੱਲ੍ਹ ਦੇ ਮੌਸਮ ਦੇ ਵੇਰਵੇ ਅਨੁਸਾਰ ਪਰਥ, ਬ੍ਰਿਸਬਨ ਅਤੇ ਕੈਨਬਰਾ ਕੁਝ ਹੱਦ ਤੱਕ ਬੱਦਲਵਾਈ, ਤਾਪਮਾਨ ਕ੍ਰਮਵਾਰ 23, 27 ਅਤੇ 24 ਡਿਗਰੀ। ਮੈਲਬਰਨ, ਐਡੀਲੇਡ ਅਤੇ ਹੋਬਾਰਟ ਧੁੱਪ, ਤਾਪਮਾਨ ਕ੍ਰਮਵਾਰ 31, 35 ਅਤੇ 21 ਡਿਗਰੀ। ਸਿਡਨੀ ਹਲਕਾ ਮੀਂਹ, ਤਾਪਮਾਨ 24 ਡਿਗਰੀ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ। SBS ਪੰਜਾਬੀ ਤੋਂ ਮੈਂ ਹਾਂ ਪਾਰਸ ਨਾਗਪਾਲ।
ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।